ਜੀ ਸੋਹਣਾ ਹੈ, ਤਾਂ ਸ਼ੁੱਧ ਸੋਹਣਾ। ਵਾਪਸ ਆ ਗਿਆ ਕਿ ਮਹਾਰਾਜ ਇਹ ਤਾਂ ਬਹੁਤ ਵਧੀਆ ਚੀਜ਼ ਹੈ। ਕਹਿੰਦੇ ਪਿਆਰੇ ਆ, ਇਹਨੂੰ ਪਾਰਸ ਕਹਿੰਦੇ ਨੇ। ਇਹ ਲੋਹੇ ਨੂੰ ਲੱਗ ਜਾਵੇ, ਕਿਸੇ ਧਾਤ ਨੂੰ ਲੱਗ ਜਾਵੇ, ਅੱਠ ਧਾਤਾਂ ਨੂੰ ਇਹ ਸੋਨਾ ਬਣਾ ਦੇ। ਇਸੇ ਹੀ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ, ਜਿਸ ਹਿਰਦੇ ਦੇ ਵਿੱਚ ਸਪਰਸ਼ ਕਰ ਜਾਵੇ, ਉਸ ਨੂੰ ਜੀਵਨ ਮੁਕਤ ਬਣਾ ਦਿੰਦਾ, ਉੱਚੀ ਪਦਵੀ ਤੇ ਪਹੁੰਚਾ ਦਿੰਦਾ, ਤੇ ਇਹ ਸੋਨਾ ਬਣਾਉਂਦਾ। ਨਾਮ ਜਿਹੜਾ ਉਸ ਨੂੰ ਪਰਮੇਸ਼ਰ ਬਣਾ ਦਿੰਦਾ। ਫੇਰ ਮਹਾਰਾਜ ਮੈਨੂੰ ਨਾਮ ਦੇ ਦਿਓ। ਕਹਿੰਦੇ ਤੂੰ ਸੇਵਾ ਕਰਿਆ ਕਰ, ਜਾ ਬਹੁਤ ਜ਼ੋਰ ਲਾਇਆ। ਕਹਿੰਦੇ ਤੂੰ ਅਧਿਕਾਰੀ ਤਾਂ ਹੈ ਨੀ, ਚੰਗਾ ਰਾਮ ਰਾਮ ਕਰੀ ਜਾਇਆ ਕਰ। ਸੇਵਾ ਕਰਨ ਲੱਗ ਗਿਆ। ਜਦੋਂ ਸੇਵਾਦਾਰਾਂ ਕੋਲ ਜਾਂਦਾ ਹੈ, ਲੰਗਰ ਵਰਤਾਉਂਦਾ, ਹੇਠਲੇ ਨੂੰ ਕਹਿੰਦਾ ਉਹ ਸਾਂਭ ਕੇ, ਤੇ ਹੱਥ ਨਹੀਂ ਸੀ ਕਰਨ ਦੇ, ਮੈਂ ਦੇਖ ਕਿੱਡਾ ਚੌਧਰੀ ਲੱਗਿਆ ਸੇਵਾ ਕਰ। ਜਿੱਥੇ ਵੀ ਕਹਿੰਦਾ ਮੈਂ ਚੌਧਰੀ, ਮੈਂ ਚੌਧਰੀ। 12 ਸਾਲ ਲੰਘਣ ਤੋਂ ਬਾਅਦ ਕਹਿਣ ਲੱਗਿਆ ਵੀ ਮਹਾਰਾਜ, ਐ ਮੈਂ ਸੁਣਿਆ ਕਿ 12 ਸਾਲ ਜੋ ਕੋਈ ਲਗਾਤਾਰ ਸੇਵਾ ਕਰੇ ਉਹਨੂੰ ਪ੍ਰਾਪਤੀ ਹੋ ਜਾਇਆ ਕਰਦੀ ਹੈ, ਤੇ ਮੈਂ ਤੁਹਾਡੀ ਕਥਾ ਸੁਣਦਾ ਤੇ ਜਿਸ ਬਚਨ ਦਾ, ਜਿਸ ਅਵਸਥਾ ਦਾ ਤੁਸੀਂ ਜ਼ਿਕਰ ਕਰਦੇ ਹੋ, ਮੇਰੇ ਵਿੱਚ ਤਾਂ ਆਈ ਨਹੀਂ ਹੈ। ਇਹਦਾ ਮਤਲਬ ਹੈ ਤੁਸੀਂ ਪੱਕੇ ਸੰਤ ਨਹੀਂ ਹੋ, ਕੱਚੇ ਸੰਤ ਹੋ, ਤੁਹਾਡੇ 'ਚ ਤਾਕਤ ਨਹੀਂ ਹੈ ਕਿ ਤੁਸੀਂ ਐਵੇਂ ਹੀ ਲੋਕਾਂ ਨੂੰ ਧੋਖਾ ਦਿੰਦੇ ਹੋ। ਵਾਰ ਵਾਰ ਕਿਹਾ, ਮਹਾਤਮਾ ਕਹਿੰਦੇ ਐਂ ਕਰ, ਜਿਸ ਵਕਤ ਆਇਆ ਸੀ ਉਹਨੂੰ ਦਿਖਾ ਕੇ ਇੱਕ ਲੋਹੇ ਦੀ ਗਾਗਰ ਤੇ ਪਾਰਸ ਦਿਖਾ ਕੇ, ਕਹਿੰਦੇ ਇਹਨੂੰ ਰੱਖਿਆ ਉੱਥੇ ਪੇਟੀ ਦੇ ਵਿੱਚ, ਤਾਲਾ ਲਾ ਕੇ ਚਾਬੀਆਂ ਮੈਨੂੰ ਫੜਾ ਦੇ, ਤੇ ਜਦ ਆਪਾਂ ਨੂੰ ਲੋੜ ਪਈ ਤਾਂ ਇਹਨੂੰ ਗਾਗਰ ਨੂੰ ਸੋਨੇ ਦੀ ਨੂੰ ਵੇਚ ਦਾਂਗੇ, ਤਾਂ ਆਪਾਂ ਨੂੰ ਬੜਾ ਧਨ ਆ ਜਾਏਗਾ, ਭੰਡਾਰੇ ਕਰ ਦਾਂਗੇ ਖੁੱਲੇ। ਉਸ ਵੇਲੇ ਜਿਸ ਵਕਤ ਇਹ ਬਚਨ ਕਿਹਾ, ਕਹਿੰਦੇ ਕੋਈ ਨਾ ਪ੍ਰੇਮੀਆ, ਤੂੰ ਐਂ ਕਰ, ਉਹ ਗਾਗਰ ਲਿਆ ਚੱਕ ਕੇ ਜਿਹੜੀ 12 ਸਾਲ ਪਹਿਲਾਂ ਰੱਖੀ ਸੀ, ਕਿਉਂਕਿ 12 ਸਾਲ ਦਾ ਹੁੰਦਾ ਹੈ ਟੀਚਾ। ਜੇ ਕੋਈ ਇਮਾਨਦਾਰੀ ਨਾਲ ਆਵੇ, ਦੋ ਕਿਸਮ ਦੇ ਬੰਦੇ ਆਉਂਦੇ ਨੇ, ਇੱਕ ਤਾਂ ਉਹ ਜਿਨ੍ਹਾਂ ਨੇ ਪਿਛਲੇ ਜਨਮ 'ਚ ਤਪ ਕਰਿਆ ਹੁੰਦਾ, ਉਹਨਾਂ ਨੂੰ ਤਾਂ ਨਹੀਂ ਲੱਗਦੀ ਦੇਰ, ਉਹ ਤਾਂ ਆਏ ਤੇ ਉਹਨਾਂ ਨੂੰ ਪਦਵੀ ਪ੍ਰਾਪਤ ਹੋ ਗਈ। ਗੁਰੂ ਨਾਨਕ ਪਾਤਸ਼ਾਹ ਜੀ ਜੰਗਲ 'ਚ ਜਾ ਰਹੇ ਨੇ, ਉੱਥੇ ਇੱਕ ਬੰਦਾ ਤੁਰਿਆ ਜਾਂਦਾ ਹੈ, ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪਿੱਠ 'ਤੇ ਬੋਝਾ ਚੱਕੀ ਜਾਂਦਾ ਹੈ ਬੰਦਾ, ਉਹਨੂੰ ਬੁਲਾ ਸਕ। ਕਹਿੰਦੇ ਮਰਦਾਨੇ ਹੱਥ 'ਚ ਕੀ ਹੈ? ਕਹਿੰਦੇ ਮਹਾਰਾਜ ਮੈਨੂੰ ਐਂ ਲੱਗਦਾ ਜਿਵੇਂ ਤੱਕੜੀ ਹੁੰਦੀ ਹੈ, ਇਹ ਕੋਈ ਵਪਾਰੀ ਬੰਦਾ ਲੱਗਦਾ, ਫੇਰੀ ਵਾਲਾ ਲੱਗਦਾ, ਪਿੰਡਾਂ 'ਚ ਫਿਰ ਕੇ ਸੌਦਾ ਵੇਚਣ ਵਾਲਾ। ਕਹਿੰਦੇ ਬੁਲਾ, ਨੇੜੇ ਬੁਲਾ ਲਿਆ ਤੇ ਬੁਲਾ ਕੇ, ਮਹਾਰਾਜ ਕਹਿੰਦੇ ਤੇਰੇ ਕੋਲ ਕੀ ਹੈ? ਕਹਿੰਦਾ ਮਹਾਰਾਜ ਮੇਰੇ ਕੋਲ ਨਮਕ ਵੀ ਹੈ, ਮਿਰਚਾਂ ਵੀ ਹੈ, ਹਲਦੀ ਵੀ ਹੈ, ਫਲਾਣਾ ਤੇ ਆਉਂਦਾ, ਘਰ ਦੀਆਂ ਚੀਜ਼ਾਂ ਦਾ ਨਾਂ ਲੈ ਤਾ। ਕਹਿੰਦੇ ਹੋਰ ਕੀ ਹੈ? ਕਹਿੰਦੇ ਹੋਰ ਤਾਂ ਮਹਾਰਾਜ ਕੁਛ ਨਹੀਂ ਹੈ, ਝੋਲੇ 'ਚ ਬੱਟੇ ਪਾਏ। ਕਹਿੰਦੇ ਬੱਟੇ ਦਿਖਾ ਸਨ, ਉਹਨੇ ਬੱਟੇ ਖੋਲ੍ਹੇ, ਕਹਿੰਦਾ ਜੀ ਆਹ ਤਾਂ ਸ਼ੇਰ ਹੈ, ਦਸ਼ੇਰੀ ਆ, ਦਸ਼ੇਰੀ ਆ, ਆਹ ਪਾਈ ਹੈ, ਇਹਨੂੰ ਪਾਓ। ਕਹਿੰਦੇ ਉਹ ਪਾਓ, ਉਹਨੇ ਚੁੱਕ ਲਿਆ ਮਹਾਰਾਜ ਜੀ ਨੇ ਤੇ ਹੱਥਾਂ 'ਚ ਲੈ ਲਿਆ। ਕਹਿੰਦੇ ਧਨ ਪਾਓ, ਧਨ ਪਾਓ, ਧਨ ਪਾਓ, ਧਨ ਹੈ ਪਿਆਰਿਆ, ਤੂੰ ਛੋਟਾ ਕਹਾਉਣਾ ਹੈ ਆਪਣੇ ਆਪ ਨੂੰ, ਧਨ ਹੈ ਤੂੰ। ਇੰਨੇ ਨੂੰ ਉਸਨੂੰ ਸੋਝੀ ਪਈ ਵੀ ਇਹ ਤਾਂ ਕੋਈ ਵੱਡੇ ਮਹਾਂਪੁਰਸ਼ ਨੇ, ਇਹ ਛੋਟੇ ਨੂੰ ਵਡਿਆਉਂਦੇ ਨੇ, ਵਡਿਆਉਣਾ ਵੱਡਿਆਂ ਨੂੰ ਚਾਹੀਦਾ, ਪਰ ਇਹ ਸਭ ਤੋਂ ਛੋਟੇ ਨੂੰ ਵਡਿਆ ਰਹੇ ਨੇ ਜੋ ਮੇਰੇ ਕੋਲ ਹੈ। ਜੇ ਛਟਾਂਕੀ ਹੁੰਦੀ ਮਹਾਰਾਜ ਛਟਾਂਕੀ ਨੂੰ ਵਡਿਆਉਂਦੇ। ਕਹਿੰਦੇ ਧਨ ਹੈ ਭਾਈ, ਤੂੰ ਛੋਟਾ ਕਹਾਉਣਾ। ਉਸ ਵੇਲੇ ਉਹਨੇ ਚਰਨ ਫਾੜੇ ਕਿ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਤੁਸੀਂ ਤਾਂ ਵੱਡੇ ਮਹਾਤਮਾ ਹੋ ਕੋਈ, ਅਤੇ ਮੈਨੂੰ ਤਾਂ ਐਂ ਲੱਗਦਾ ਵੀ ਤੁਸੀਂ ਮੈਨੂੰ ਇਹ ਤਾਰਨ ਵਾਸਤੇ ਆਏ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕਰਕੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਉਸਨੂੰ। ਉਸ ਵੇਲੇ ਉਹ ਕਿਰਤਾਰਥ ਹੋ ਗਿਆ, ਕ੍ਰਿਤ ਕ੍ਰਿਤ ਹੋ ਕੇ ਚਲਿਆ ਗਿਆ ਮੱਥਾ ਟੇਕ ਕੇ। ਅਤੇ ਪਿੱਛੋਂ ਭਾਈ ਮਰਦਾਨੇ ਨੇ ਇਹ ਗੱਲ ਕਹੀ, ਕਹਿੰਦੇ ਗੁਰੂ ਸੱਚੇ ਪਾਤਸ਼ਾਹ, ਕਈ ਤਾਂ ਤੁਹਾਡੇ ਕੋਲ ਸਾਲਾਂ ਵੱਧੀ ਆਉਂਦੇ ਨੇ, ਤੁਸੀਂ ਉਹਨਾਂ ਵੱਲ ਦ੍ਰਿਸ਼ਟੀ ਵੀ ਨਹੀਂ ਕਰਦੇ। ਇਹ ਪ੍ਰੇਮੀ ਨੂੰ ਨਾ ਆਪਾਂ ਜਾਣੀਏ ਨਾ ਪਛਾਣੀਏ, ਤੁਸੀਂ ਹਾਕ ਮਾਰ ਕੇ ਬੁਲਾਇਆ ਤੇ ਸਾਰਾ ਹੀ ਦੇਤਾ ਨਾਮ ਦਾ ਤਨ, ਇਹਦਾ ਕਾਰਨ ਕੀ ਹੈ? ਇੱਕਨਾਂ ਨੂੰ ਬੜੀ ਬੜੀ ਦੇਰ ਤੱਕ ਨਹੀਂ ਮਿਲਦਾ, ਇੱਕਨਾਂ ਨੂੰ ਆਉਂਦਿਆਂ ਨੂੰ ਹੀ ਮਿਲ ਜਾਂਦਾ। ਕਹਿੰਦੇ ਮਰਦਾਨਿਆ, ਅਸੀਂ ਨਹੀਂ ਦਿੱਤਾ, ਇਹਦੇ ਪਿਛਲੇ ਜਨਮ ਦੇ ਤਪ ਜਿਹੜੇ ਸੀ ਉਹ ਐਂ ਸਮਝ ਲਿਆ ਵੀ ਬੱਤੀ ਵੀ ਸੀਗੀ, ਤੇਲ ਵੀ ਪਿਆ ਹੋਇਆ ਸੀ ਤੇ ਠੂਠੀ ਵੀ ਸੀਗੀ, ਸਿਰਫ ਲਾਈਟ ਕਰਨੀ ਬਾਕੀ ਰਹਿੰਦੀ ਸੀ। ਉਹ ਕਹਿੰਦੇ ਅਸੀਂ ਕਰ ਦਿੱਤੀ, ਕਿਉਂਕਿ ਪਹਿਲੇ ਜਨਮ ਦੇ ਅੰਦਰ ਇਹਨੇ ਤਪ ਬੜਾ ਕਰਿਆ ਹੋਇਆ, ਬੜਾ ਭਜਨ ਕਰਿਆ ਹੋਇਆ, ਤੇ ਅਜੇ ਤੱਕ ਇਹਨੂੰ ਕੋਈ ਸੰਯੋਗ ਨਹੀਂ ਸੀ ਬਣਿਆ ਕਿ ਕਿਸੇ ਮਹਾਂਪੁਰਸ਼ ਦੀ ਸੰਗਤ 'ਚ ਆਵੇ, ਸੋ ਇਸ ਕਰਕੇ ਦੇਰ ਨਹੀਂ ਲੱਗਦੀ। ਲੇਕਿਨ ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਬੜੀਆਂ ਬਿਮਾਰੀਆਂ, ਬਿਮਾਨ ਹੈ, ਲੋਭ ਹੈ, ਖਾਣ ਦਾ ਲੋਭ ਕੀ ਹੁੰਦਾ, ਗੁਰੂ ਘਰ 'ਚ ਰਹਿ ਕੇ ਕਿੰਨਾ ਲੋਭੀ ਹੋ ਜਾਂਦਾ ਕਿ ਮੈਂ ਹੀ ਖਾ ਜਾਂ, ਹੋਰ ਨਾ ਕੋਈ ਖਾਵੇ। ਲੋਭ ਕਰਦਾ ਹੈ ਬੰਦਾ, ਸੇਵਾ ਵੀ ਕਰਦਾ ਹੈ, ਲੇਕਿਨ ਅਗਿਆਤ ਰਹਿੰਦਾ ਉਹਨੂੰ ਮਿਲਣਾ ਕੀ ਹੈ, ਕਿਉਂਕਿ ਉਹ ਚੀਜ਼ ਸਮਝ ਨਹੀਂ ਸਕਿਆ ਵੀ ਗੁਰਮਤਿ ਕੀ ਹੈ, ਮੈਂ ਘਰ ਕਿਉਂ ਛੱਡਿਆ, ਕਿਉਂ ਇੱਥੇ ਆਇਆ, ਮੇਰੇ ਆਉਣ ਦਾ ਕੀ ਮਤਲਬ ਹੈ। ਮਾੜਾ ਜਿਹਾ ਪ੍ਰਸ਼ਾਦ ਦੇ ਦੇ, ਚੋਰੀ ਉਹ ਖਾ ਲਊ, ਮੈਂ ਹੀ ਖਾ ਲਾ, ਹੋਰ ਨਾ ਕਿਸੇ ਨੂੰ ਪਤਾ ਲੱਗ ਜਾਏ। ਇਸ ਤਰ੍ਹਾਂ ਬੰਦਾ ਰਹਿ ਜਾਂਦਾ, ਨਹੀਂ ਤਰੱਕੀ ਕਰ ਸਕਦਾ ਜਦ ਤਾਈਂ ਆਪਣੇ ਅੰਦਰ ਖੋਜ ਨਹੀਂ ਕਰਦਾ। ਜਦ ਆਪਣਾ ਆਪਾ ਖੋਜਦਾ ਹੈ ਉਸ ਵੇਲੇ ਆਦਮੀ ਤਰਦਾ, ਦੂਸਰਾ ਨਹੀਂ ਤਰਿਆ ਕਰਦਾ। ਇੱਕ ਮਹਾਨ ਪੁਰਸ਼ਾਂ ਕੋਲ ਆਉਂਦੇ ਨੇ, ਆਉਂਦਿਆਂ ਨੂੰ ਇਹ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੋ ਇਹ 12 ਸਾਲ ਬਾਅਦ ਕਹਿਣ ਲੱਗਿਆ ਮਹਾਰਾਜ, 12 ਸਾਲ ਨਹੀਂ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਤੇ ਮੈਨੂੰ ਤਾਂ ਉਹ ਪਦਵੀ ਪ੍ਰਾਪਤ ਨਹੀਂ ਹੋਈ ਜੋ ਆਪ ਕਥਾ ਵਿੱਚ ਦੱਸਦੇ, ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਸੱਚੇ ਸੰਤ ਨਹੀਂ ਹੋ, ਝੂਠੇ ਹੋ। ਉਸ ਵੇਲੇ ਕਹਿੰਦੇ ਜਾ ਉਹ ਜਿਹੜਾ ਆਪਾਂ ਰੱਖਿਆ ਸੀ ਨਾ ਗਾਗਰ ਦੇ ਵਿੱਚ ਪਾਰਸ, ਗਾਗਰ ਸਮੇਤ ਲੈ ਕੇ ਆ, ਹੁਣ ਤਾਂ ਸੋਨੇ ਦੀ ਬਣ ਗਈ ਹੋਣੀ ਹੈ, ਚਾਬੀਆਂ ਦੇ ਤੀਆਂ, ਪੇਟੀ ਖੋਲੀ, ਜਦ ਕੱਢਿਆ ਲੋਹੇ ਦੀ ਜਿਵੇਂ। ਸੋ ਉਸ ਵੇਲੇ ਉੱਥੋਂ ਹੀ ਬੋਲਣ ਲੱਗ ਗਿਆ, ਲਓ ਜੀ ਸੰਤ ਜੀ ਤੁਸੀਂ ਵੀ ਝੂਠੇ ਤੇ ਤੁਹਾਡਾ ਪਾਰਸ ਵੀ ਝੂਠਾ। ਬਾਰ ਬਾਰ ਕਹਿੰਦਾ, ਕਹਿੰਦੇ ਕੋਈ ਗੱਲ ਨੀ ਪ੍ਰੇਮੀਆ, ਤੂੰ ਸਾਡੇ ਕੋਲ ਆ, ਨੇੜੇ ਆ ਜਾਂਦਾ। ਪਾਰਸ ਕੱਢਿਆ, ਕਹਿੰਦੇ ਦੇਖ ਕੋਈ ਚੀਜ਼ ਤਾਂ ਨੀ ਇਹਦੇ ਉੱਤੇ। ਕਹਿੰਦਾ ਮਹਾਰਾਜ ਬਰੀਕ ਜਿਹਾ ਕਾਗਜ਼ ਚੜਿਆ ਹੋਇਆ। ਕਹਿੰਦੇ ਲਾ ਦੇ, ਲਾਇਆ ਨੌਵਾਂ ਦੇ ਨਾਲ, ਤੇ ਜਿਸ ਵਕਤ ਫੇਰ ਲਾਇਆ ਪਾਰਸ ਸੋਨੇ ਦੀ ਬਣ ਗਈ। ਕਹਿੰਦੇ ਮਹਾਰਾਜ ਪਾਰਸ ਤਾਂ ਠੀਕ ਹੈ, ਪਰ ਤੁਸੀਂ ਤਾਂ ਠੀਕ ਨਹੀਂ ਹੋ, ਤੁਹਾਡੇ ਕੋਲ ਤਾਂ ਮੈਂ 12 ਸਾਲ ਲਏ। ਕਹਿੰਦੇ ਪਿਆਰਿਆ ਤੂੰ ਚੌਧਰੀ ਬਣ ਕੇ ਰਿਹਾ, ਸੇਵਾਦਾਰ ਬਣ ਕੇ ਨਹੀਂ ਰਿਹਾ। ਸੇਵਾਦਾਰ ਜਿਹੜਾ ਹੁੰਦਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਭਨ ਕੀ ਰੇਣਕਾ, ਤਾਂ ਹਮਾਰੇ ਪਾਸ ਉਹ ਤਾਂ ਰੇਣਕਾ ਬਣਦਾ, ਨਿਮਰਤਾ ਧਾਰਨ ਕਰਦਾ, ਇਸ ਤਰ੍ਹਾਂ ਨਹੀਂ ਹੰਕਾਰ ਨਾਲ ਨਹੀਂ ਆਉਂਦਾ। ਤੇ ਜੇ ਮਰੀਦ ਬਣਨਾ ਤਾਂ ਉਹਦੀ ਰਹਿਤ ਹੁੰਦੀ ਹੈ, ਸ਼ਰਤ ਹੁੰਦੀ ਹੈ। ਮੁਰਦਾ ਹੋਏ ਕੇ ਮਰੀਦ ਬਣ ਜਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋ। ਕਹਿੰਦੇ ਪਿਆਰਿਆ ਜੇ ਇਹ ਚੀਜ਼ ਲੈਣੀ ਸੀ ਤਾਂ ਜਿਹੜਾ ਅਭਿਮਾਨ ਸੀ ਤੇਰੇ ਅੰਦਰ, ਮੈਂ ਚੌਧਰੀ ਹਾਂ, ਮੈਂ ਵੱਡਾ ਆਦਮੀ ਹਾਂ, ਮੈਂ ਜੇ ਤੁਹਾਡੇ ਕੋਲ ਆ ਗਿਆ ਤਾਂ ਵੱਡੇ ਬਹੁਤ ਦੁਨੀਆਂ ਤੁਹਾਡੇ ਕੋਲ ਆਏ ਇਹਨੂੰ ਛੇੜਨਾ, ਤਾਂ ਬਹੁਤ ਤੇਰੇ ਕੋਲ ਆਇਆ ਕਰਨਗੇ ਮਹਾਰਾਜ, ਤੁਹਾਡੀ ਮਹਿਮਾ ਵੱਧ ਜਾਏਗੀ, ਮੈਂ ਵੱਡਾ ਆਦਮੀ ਹਾਂ, ਮੇਰੇ ਸੁਸਾਇਟੀ ਵੱਡੀ ਹੈ, ਮੈਨੂੰ ਜਾਣਦੇ ਬਹੁਤੇ ਨੇ। ਠੀਕ ਹੈ, ਦੁਨੀਆਂਦਾਰੀ ਦੇ ਨੁਕਤੇ ਨਾਲੋਂ ਜਿਹੜੇ ਮਹਾਤਮਾ ਨੇ ਦੁਨੀਆਂ ਦੀ ਵਾਹਵਾ ਲੈਣੀ ਹੈ ਉਹਨੂੰ ਤਾਂ ਬਹੁਤ ਵਧੀਆ ਚੀਜ਼ ਹੈ, ਲੇਕਿਨ ਜਿਹੜਾ ਕੇਵਲ ਰੂਹਾਨੀਅਤ ਵਿੱਚ ਹੈ, ਜਿਹਦੀ ਪਰਮੇਸ਼ਰ ਨਾਲ ਬਾਣ ਆਈ, ਉਹਨੂੰ ਤਾਂ ਕੋਈ ਹੈ ਹੀ ਨਹੀਂ। ਉਹਦਾ ਉਹਦੇ ਅੰਦਰ ਉਹ ਚੀਜ਼ ਹੈ ਜਿਹੜੀ ਕਿਸੇ ਕੋਲ ਨਹੀਂ ਹੋਇਆ ਕਰਦੀ। ਸੋ ਧਨੀ ਉਹ ਹੁੰਦਾ ਜਿਹਦੇ ਕੋਲ ਨਾ ਮੰਗਿਆ। ਸੋ ਉਸ ਵੇਲੇ ਕਹਿਣ ਲੱਗੇ, ਪਿਆਰਿਆ ਤੇਰੇ ਵਿੱਚ ਇਹ ਦੋਸ਼ ਸੀ, ਕਿਉਂਕਿ ਤੂੰ ਮੈਂ ਧਾਰ ਕੇ ਆਇਆ, ਹਾਂ ਭੀਤ ਪਏ ਹੋਏ ਵਿੱਚੋਂ ਸੁੰਤ ਦੇਸ ਨਿਕਲਾਇਓ, ਭਾਂ ਬੀਰੀ ਕੇ ਪਾਤ ਪਾਰ ਦੋ, ਬਿਨ ਪੇਕੇ ਲਵੈ ਧਨ ਪਿਰਕਾ ਹੀ ਕੀ ਸੰਗ ਵਾਸਾ, ਵਿੱਚ ਹਮੈ ਭੀਤ ਕਰਾਰੀ। ਤੇਰੇ ਅੰਦਰ ਤਾਂ ਕੰਧ ਬਣੀ ਪਈ ਹੈ ਰੱਬ ਦੇ, ਤੇਰੇ ਵਿਚਾਲੇ ਮੈਂ ਦੀ ਅਭਿਮਾਨ ਦੀ, ਇਹ ਤਾਂ ਅਭਿਮਾਨ ਮਾੜੀ ਚੀਜ਼ ਹੁੰਦੀ। ਸੋ ਇਸ ਤਰ੍ਹਾਂ ਦੇ ਨਾਲ ਅਭਿਮਾਨ ਜਿਸ ਹਿਰਦੇ ਚ ਹੈ ਉਹ ਉੱਚਾ ਹਿਰਦਾ ਹੁੰਦਾ ਹੈ, ਤੇ ਉੱਥੇ ਕੋਈ ਉਪਦੇਸ਼ ਅਸਰ ਨਹੀਂ ਕਰਿਆ ਕਰਦਾ, ਅਭਿਮਾਨ ਦੇ ਵਿੱਚ ਉਹ ਡੁੱਬ ਜਾਇਆ ਕਰਦਾ, ਕਿਉਂਕਿ ਡੁੱਬਦਾ ਉਹ ਤਰਨੇ ਕੋ ਹੈ ਦੀਨਤਾ, ਡੁੱਬਣ ਕੋ ਅਭਿਮਾਨ। ਸੋ ਇਸ ਤਰ੍ਹਾਂ ਇਹਦੇ ਮਨ ਵਿੱਚ ਐਸੇ ਖਿਆਲ ਆਉਂਦੇ ਨੇ ਕਿ ਜੇ ਪਿਆਰ ਨਾ ਹੋਵੇ ਹਿਰਦੇ ਚ, ਦੂਸਰੇ ਪਾਸੇ ਪਿਆਰ ਵਾਲੀ ਰੂਹ ਹੈ, ਜਿਉਂਦੀ ਜਾਗਦੀ ਰੂਹ, ਰੋਂਕਦੀ ਹੈ ਰੂਹ। ਜੀਵਨ ਦੋ ਤਰ੍ਹਾਂ ਦਾ, ਇੱਕ ਤਾਂ ਹੈ ਜਿਹੜਾ ਅਸੀਂ ਖਾ ਪੀ ਕੇ ਜਿਉਂਦੇ ਨਜ਼ਰ ਆਉਂਦੇ ਹਾਂ, ਤੁਰਦੇ ਹਾਂ, ਫਿਰਦੇ ਹਾਂ, ਹੱਸਦੇ ਹਾਂ, ਬੱਚਿਆਂ ਨੂੰ ਪਾਲਦੇ ਹਾਂ, ਨੌਕਰੀਆਂ ਚਾਕਰੀਆਂ ਕਰਦੇ ਹਾਂ, ਬੇਅੰਤ ਕੰਮ ਕਰਦੇ ਹਾਂ, ਬੜੀਆਂ ਇਜਾਦਾਂ ਕੱਢਦੇ ਹਾਂ, ਡਾਕਟਰ ਡਾਕਟਰੀਆਂ ਕਰਦੇ ਨੇ, ਲਿਖਾਰੀ ਲਿਖ ਲਿਖੀ ਜਾਂਦੇ ਨੇ, ਕਹਿੰਦੇ ਜਿਹੜਾ ਜੀਵਨ ਹੈ ਲੋਅਰ ਲੈਵਲ ਦਾ ਜੀਵਨ ਹੈ, ਹਾਇਰ ਦਾ ਨਹੀਂ ਹੈ, ਇਹਦੇ 'ਚ ਅਸਲੀ ਜੀਵਨ ਨਹੀਂ ਹੈ। ਜਿਸ ਨੂੰ ਮਹਾਰਾਜ ਕਹਿੰਦੇ ਨੇ, ਮਹਾਰਾਜ ਫਰਮਾਨ ਕਰਦੇ ਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਸਿਰਫ ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਹੋ ਗਿਆ, ਨਾਨਕ ਅਵਰ ਨਾ ਜੀਵਿਆ ਕੋਈ, ਬਾਕੀ ਤਾਂ ਸੰਸਾਰ ਜਿਉਂਦਿਆਂ 'ਚ ਨਹੀਂ ਹੈ। ਫਿਰ ਉਹ ਕੀ ਹੈ? ਮਹਾਰਾਜ ਕਹਿੰਦੇ ਜਿਉਣ ਦੇ ਦੂਜੇ ਪਾਸੇ ਕੀ ਹੁੰਦਾ? ਕਹਿੰਦੇ ਜੀ ਮੁਰਦਾ। ਕਹਿੰਦੇ ਉਹ ਮੁਰਦਾ ਹੈ ਸੰਸਾਰ।
ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ
ਐਕਸਟ੍ਰੀਮ ਨੂੰ ਕਹਿੰਦੇ ਨੇ। ਐਕਸਟ੍ਰੀਮ ਤੱਕ ਬੰਦਾ ਪੈਸੇ ਵਾਲਾ ਹੋਵੇ, ਸੁੰਦਰ ਹੋਵੇ, ਇੱਕੋ ਬੰਦੇ ਵਿੱਚ ਪੰਜ ਸਿਫਤਾਂ ਹੋਣ, ਅਤ ਸੁੰਦਰ, ਕਲੀਨ ਵੀ ਹੋਵੇ, ਚਤਰ ਵੀ ਹੋਵੇ, ਮੂੰਹ ਦਾ ਗਿਆਨੀ ਵੀ ਹੋਵੇ ਤੇ ਧਨ ਦਾ ਮਾਲਕ ਵੀ ਹੋਵੇ। ਮਹਾਰਾਜ ਕਹਿੰਦੇ ਜੇ ਉਹਦੇ ਵਿੱਚ ਪਿਆਰ ਦੀ ਰੌ ਨਹੀਂ ਨਾ ਰੂੰਕਦੀ ਤਾਂ ਉਹ ਮਰਿਆ ਹੋਇਆ ਜੀਵ ਹੈ, ਜ਼ਿੰਦਗੀ ਨਹੀਂ ਉਹਦੇ ਵਿੱਚ, ਕਿਉਂਕਿ ਜ਼ਿੰਦਗੀ ਦਾ ਉਸਨੂੰ ਅਨੁਭਵ ਨਹੀਂ ਹੋਇਆ। ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵਾਨ। ਸੋ ਦੋ ਤਰ੍ਹਾਂ ਦੀ ਜ਼ਿੰਦਗੀ ਹੈ, ਇੱਕ ਤਾਂ ਕੈਮੀਕਲ ਲਾਈਫ ਹੈ, ਬ੍ਰੇਨ ਜਿਹੜਾ ਉਹ ਚੱਲਦਾ ਹੈ ਸਾਡਾ, ਇਲੈਕਟ੍ਰੋਨਿਕਸ ਅਤੇ ਮੈਗਨੈਟਿਕ ਵੇਵਸ ਦੋਵੇਂ ਹਰਕਤ ਕਰਦੀਆਂ, ਬ੍ਰੇਨ ਨੂੰ ਸੁਰਤ ਵਿੱਚ ਰੱਖਦੀਆਂ, ਉਹਦੇ ਸੈੱਲ ਸਾਰੇ ਚਾਰਜ ਹੁੰਦੇ ਨੇ, 15 ਅਰਬ ਸੈੱਲ ਹੈ ਬ੍ਰੇਨ ਦਾ, ਉਹਦੇ ਨਾਲ ਬ੍ਰੇਨ ਚੰਗਾ ਮਾੜਾ ਦੇਖਦਾ ਅਤੇ ਉਹਦੇ ਨਾਲ ਸਰੀਰ ਨੂੰ ਆਰਡਰ ਦਿੰਦਾ। ਜੇ ਬ੍ਰੇਨ ਡਲ ਹੋ ਜਾਵੇ, ਫੇਲ ਹੋ ਜਾਵੇ, ਸਰੀਰ ਚਾਹੇ ਕਿਹਾ ਜਾਈ ਹੋਵੇ, ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ, ਨਾ ਬੋਲਣ ਦਾ ਪਤਾ, ਨਾ ਖਾਣ ਦਾ ਪਤਾ, ਕੁਛ ਦਾ ਨਹੀਂ ਪਤਾ, ਉਹ ਬ੍ਰੇਨ ਕਰਕੇ ਜਿਉਂਦਾ। ਮਹਾਰਾਜ ਕਹਿੰਦੇ ਇਹ ਤਾਂ ਜ਼ਿੰਦਗੀ ਹੈਗੀ ਕੈਮੀਕਲ, ਇੱਕ ਲਾਈਫ ਉਹ ਹੈ ਜਿਸ ਨੂੰ ਰੂਹਾਨੀ ਲਾਈਫ ਕਹਿੰਦੇ ਨੇ, ਪ੍ਰਭੂ ਦੀ ਲਾਈਫ ਕਹਿੰਦੇ ਨੇ, ਜਾਗਿਆ ਹੋਇਆ ਜੀ ਜ਼ਿੰਦਗੀ ਕਹਿੰਦੇ ਨੇ। ਕਹਿੰਦੇ ਉਹ ਜਿਹੜੀ ਜ਼ਿੰਦਗੀ ਹੈ ਉਹ ਨਾਮ ਤੋਂ ਬਗੈਰ ਨਹੀਂ ਹੋਇਆ ਕਰਦੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੋ ਜੀਵੈ ਪਤ ਲੱਥੀ ਜਾਏ, ਸਭ ਆਰਾਮ ਦੇਤਾ ਕੁਛ, ਬਿਨਾਂ ਵੈ ਪਤ ਜਾਏ, ਬਗੈਰ ਨਾਮ ਤੇ ਪਤ ਜਾਂਦੀ ਹੈ। ਸੋ ਜਿਉਂਦਾ ਉਹ ਹੈ ਜਿਸਦੇ ਅੰਦਰ ਪਿਆਰ ਦੀ ਰੌਲ ਉਮਕਦੀ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਕੋਈ। ਇੱਕ ਪਾਸੇ ਮਾਨੀ ਹੈ ਹੱਦ ਤੋਂ ਜ਼ਿਆਦੇ ਮੰਨਿਆ ਹੋਇਆ ਸਾਰੇ ਭਾਰਤ ਵਰਸ਼ ਵਿੱਚੋਂ, ਵੱਡਾ ਹੋਣ ਕਰਕੇ ਗੁਰੂ ਸਾਹਿਬ ਨੇ ਇਹਨੂੰ ਮਾਨੀ ਕਿਹਾ। ਦੂਸਰੇ ਪਾਸੇ ਉਹ ਪ੍ਰੇਮੀ ਹੈ ਦੂਸਰੇ ਐਕਸਟ੍ਰੀਮ ਦੇ ਉੱਤੇ ਜਿਹੜਾ ਭਰਿਆ ਪਿਆ ਪਿਆਰ ਦੇ ਨਾਲ, ਪਰਿਵਾਰ ਰੋਮ ਰੋਮ ਤੋਂ ਪਿਆਰ ਦੇ ਵਿੱਚ ਰਚਿਆ ਹੋਇਆ, ਸ਼ੁੱਧ ਜੀਵਨ ਬਤੀਤ ਕਰਦਾ, ਸ਼ੁੱਧ ਖਾਣਾ ਖਾਂਦਾ, ਸ਼ੁੱਧ ਰਹਿੰਦਾ, ਸ਼ੁੱਧ ਵਸਤਰ ਪਹਿਨਦਾ, ਅਤੇ ਇੱਕ ਝੌਂਪੜੀ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ। ਕੋਈ ਤਨਖਾਹ ਨਹੀਂ ਲੈਂਦੇ, ਕੁਛ ਨਹੀਂ ਕਰਦੇ, ਥੋੜ੍ਹੀ ਬਹੁਤੀ ਕਿਰਤ ਕਰਦਾ ਆਪਣੀ ਡਿਊਟੀ ਦੇਣ ਤੋਂ ਬਾਅਦ, ਉਹ ਜੋ ਕੁਛ ਆ ਜਾਂਦਾ ਉਹ ਛੱਡ ਲੈਂਦੇ ਨੇ, ਅਤੇ ਇੰਨੀ ਗਰੀਬੀ ਹੈ ਘਰ 'ਚ ਕਿ ਮੰਜਾ ਵੀ ਨਹੀਂ ਹੈ ਘਰ ਦੇ 'ਚ, ਸਭ ਦੇ ਉੱਤੇ ਸੌਂ ਰਹਿੰਦੇ ਨੇ, ਜੋ ਕੁਛ ਮਿਲ ਗਿਆ ਛੱਕ ਛਕਾ ਲੈਂਦੇ। ਲੇਕਿਨ ਉਹ ਮਾਲਾ ਮਾਲ ਨੇ, ਪਿਆਰ ਨਾਲ ਭਰੇ ਪਏ ਨੇ, ਦੌਲਤ ਹੈ ਉਹਨਾਂ ਦੇ ਅੰਦਰ ਪਿਆਰ ਦੀ। ਤਾਂ ਐਸੀ ਜੋ ਜੋੜੀ ਹੈ ਉਹ ਬਿਦਰ ਦੀ ਜੋੜੀ ਹੈ, ਕਿਉਂਕਿ ਬਿਦਰ ਨੂੰ ਬੜੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤਾ ਗਿਆ। ਕਹਿੰਦੇ ਪੁੱਛੋ ਬਿਦਰ ਜੋ ਦਾਸੀ ਦਾ ਪੁੱਤਰ ਸੀ, ਉਹਨੇ ਕਿਹੜਾ ਕਰਮ ਕਰਿਆ ਕਿ ਉਸ ਯੁੱਗ ਦਾ ਅਵਤਾਰ ਉਹਦੇ ਘਰ ਜਾ ਕੇ ਕਿਉਂ ਠਹਿਰਿਆ, ਕਿਉਂ ਰਾਜੇ ਉਹਨੇ ਛੱਡੇ। ਸੋ ਉਹ ਜੋ ਪਰਿਵਾਰ ਸੀ ਪਿਆਰ ਦੇ ਵਿੱਚ ਲੀਨ ਸੀ, ਜਿਸ ਵਕਤ ਉਹਨੂੰ ਪਤਾ ਲੱਗਿਆ ਕਿ ਕ੍ਰਿਸ਼ਨ ਮਹਾਰਾਜ ਆ ਰਹੇ ਨੇ ਮਧਿਆਸਤ ਬਣ ਕੇ ਦਰਜੋਧਰ ਨੂੰ ਮਿਲ ਕੇ ਸਮਝਾਉਣਾ ਹੈ, ਤਾਂ ਖਿਆਲ ਹੋਇਆ ਕਿ ਰਾਜੇ ਲੋਕਾਂ ਦੇ ਰੁਝੇਵੇਂ ਬਹੁਤ ਹੁੰਦੇ ਨੇ, ਇੱਕ ਸਕਿੰਟ ਦਾ ਉਹਨਾਂ ਨੂੰ ਤਾਂ ਟਾਈਮ ਨਹੀਂ ਮਿਲਦਾ, ਵੀ ਐਸਾ ਨਾ ਹੋਵੇ ਕਿ ਅਸੀਂ ਦਰਸ਼ਨ ਨਾ ਕਰ ਸਕੀਏ, ਤੇ ਕਿੰਨਾ ਚੰਗਾ ਹੋਵੇ ਜੇ ਕਿਤੇ ਉਹ ਸਾਡੇ ਘਰ ਆ ਕੇ ਚਰਨ ਪਾ ਦੇਣ ਤੇ ਸਾਡੇ ਘਰ ਨੂੰ ਪਵਿੱਤਰ ਕਰ ਦੇਣ। ਸੋ ਐਸੀ ਅਰਦਾਸ ਮਨ ਵਿੱਚੋਂ ਨਿਕਲ ਰਹੀ ਹੈ। ਸਾਰੀ ਧਰਤੀ ਕਰ ਕਰਕੇ ਦਿਲ ਦੀਆਂ ਤਰੰਗਾਂ ਦੇ ਰਾਹੀਂ ਕ੍ਰਿਸ਼ਨ ਮਹਾਰਾਜ ਵੱਲ ਭੇਜ ਰਹੇ ਨੇ, ਆਪ ਪਹੁੰਚ ਰਹੀਆਂ ਨੇ। ਤੇ ਇੱਕ ਪਾਸੇ ਉਹ ਹੈ ਜਿਹਦੇ ਮਨ ਵਿੱਚ ਅਭਿਮਾਨ ਹੈ, ਦੂਸਰੇ ਪਾਸੇ ਉਹ ਹੈ ਜਿਹੜਾ ਪਿਆਰ ਦੇ ਨਾਲ ਜਿਉਂਦਾ ਹੈ। ਜਿਸ ਵਾਰ ਦਿੱਲੀ ਦੇ ਨੇੜੇ ਪਹੁੰਚ ਜਾਂਦੇ ਨੇ ਹਸਤਨਾਪੁਰ ਦੇ, ਉਸ ਵੇਲੇ ਆਪ ਰੱਥ ਤੋਂ ਉਤਰ ਜਾਂਦੇ ਨੇ। ਜੋ ਨਾਲ ਆਏ ਨੇ ਉਹਨਾਂ ਦੇ ਬਹੁਤ ਸਾਰੇ ਬੋਡੀ ਗਾਰਡ ਵਗੈਰਾ ਫੌਜ ਹੈ, ਉਹਨਾਂ ਨੂੰ ਕਿਹਾ ਤੁਸੀਂ ਤਾਂ ਜਾਓ ਦੁਰਯੋਧਨ ਕੋਲ, ਇੰਤਜ਼ਾਮ ਕਰਨਗੇ ਤੇ ਅਸੀਂ ਸਵੇਰੇ ਆਵਾਂਗੇ ਉਸ ਥਾਂ ਦੇ ਉੱਤੇ ਜਦੋਂ ਦਰਬਾਰ ਲੱਗਿਆ ਹੋਏਗਾ। ਸੋ ਉਸ ਵੇਲੇ ਆਪ ਆਵਾਜ਼ ਸੁਣਦੇ ਨੇ ਪਿਆਰ ਦੀ, ਤੇ ਪਿਆਰ ਦੀ ਖਿੱਚ ਪਰਮੇਸ਼ਰ ਮੰਨਦਾ, ਹੋਰ ਨਹੀਂ ਮੰਨਦਾ। ਭੇਖ ਚਾਹੇ ਜਿਹਾ ਜਿਹਾ ਜੀ ਕਰਦਾ ਬਣਾ ਲਓ, ਗਾਉਣਾ ਕਿਹਾ ਜਿਹਾ ਕਰ ਲਓ, ਰਾਗ ਕਿੰਨੇ ਹੀ ਜਾਣ ਲਓ, ਗਿਆਨ ਕਿੰਨਾ ਹੀ ਕਰੀ ਜਾਓ, ਜੇ ਹਿਰਦੇ ਦੇ ਵਿੱਚ ਪਿਆਰ ਦੀ ਰੌ ਨਹੀਂ ਹੈ ਉਹ ਰੱਬ ਨਹੀਂ ਬੰਨ ਹੁੰਦਾ, ਕਿਉਂਕਿ ਰੱਬ ਆਪੇ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਆ ਨਿਰਾਗ, ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਬਈ ਜਿਹੜੇ ਪੱਖ ਨੂੰ ਤੁਸੀਂ ਜਾਣ ਸਕਦੇ ਹੋ ਵਾਹਿਗੁਰੂ ਦੇ ਨੂੰ, ਉਹ ਪਿਆਰ ਹੈ, ਉਹ ਪਿਆਰ ਹੋ ਕੇ ਫੈਲਿਆ ਤੇ ਉਹਨੂੰ ਪਾਉਂਦਾ ਵੀ ਪਿਆਰ ਹੈ। ਇਸ ਤਰ੍ਹਾਂ ਪ੍ਰਮਾਣ ਕਰਦੇ
ਸੱਚੇ ਪਿਆਰ ਦਾ ਸ਼ਿੰਗਾਰ ਪਾਉਂਦਾ ਹਰੀ ਨੂੰ ਤੇ
ਵਾਹਿਗੁਰੂ ਆਪ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹਨਾਂ ਦਾ, ਜਦੋਂ ਪਿਆਰ ਵਾਲੇ ਹਿਰਦੇ ਦੀ ਖਿੱਚ ਪੈਂਦੀ ਹੈ, ਉਸ ਵੇਲੇ ਵਾਹਿਗੁਰੂ ਜਿਹੜਾ ਹੈ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਅਰਬਾਂ ਖਰਬਾਂ ਦਾ, ਉਹ ਪਿਆਰ ਵਿੱਚ ਬੰਨਿਆ ਜਾਂਦਾ, ਫਿਰ ਜਵਾਬ ਨਹੀਂ ਦੇ ਹੁੰਦਾ ਉੱਥੇ, ਕਿਉਂਕਿ ਪਿਆਰ ਦੇ ਬਾਰੇ ਭਾਈ ਗੁਰਦਾਸ ਜੀ ਨੇ